साहिब श्री गुरु अमरदास पातशाह जी उस समय गोइंदवाल साहिब की धरती ते महापुरशा नू सत पुरशा नू जिथे भी किते नाम लेवा रबी प्यार वाले गुरमुख बैठे ने उन्हां नू सदा पत्र भेजिया न्योंदा भेजिया भोजन तैयार किया है और सारे नू गरीब नवाज साहिब जी ने संगत दे विच बिठाया है। पर उस समय जो धन गुरु अमरदास पातशाह जी दे निंदिया कर रहा तपा इन्हें सतगुरां दा न्योंदा प्रवान ना किया ये पंगत विच आ करके ना बैठा। गरीब नवाज साहिब जी अंतर जामी ने जानदे ने इहदे अंदर लोभ है उस लोभ नू सतगुरां ने संगत दे सामने प्रगट करना है ते गरीब नवाज साहिब जी ने पहला एक रुपए का लालच दिता फिर दो दा फिर पंजां दा फिर दस रुपए का लालच दिता अखीर मोहरां दा लालच दिता ते जदो मोहरां दा लालच दिता गया कि जो पंगत विच आ के भोजन छकेगा ओनू ये मोहरां दित्तियां जाणगियां तपा बहुत ज्यादा लालच दे विच आया। उस समय आप नहीं गया इन्हे अपने पुत्र नू भेज दिता और दरवाजे विचो नहीं गया ते उपरों कंध जदों टपाया ते उस समय इहदे पुत्र दी डिगदियां दी लत टुट गई रोण लग्या। जिहड़े पतवंते सज्जन ने उन्हां सारिआं नू पता लग गया कि इह तपा लोभी है इहदे अंदर लालच टिकिआ होइआ है। इह इतिहास आप जी ने कल श्रवण कीता सी ते धन सतगुरु श्री गुरु रामदास पातशाह जी ने इस तपे दी सारी हालत गरीब नवाज सतगुरु गुरु ग्रंथ साहिब महाराज जी दे अंदर सतगुरां ने बयान कीती है कि तपे दी हालत किहो जी है। आओ अगे जो कवि राज कवि संतोख सिंह जी वर्णन कर रहे ने गुरु रामदास पातशाह जी दा ओ पावन शब्द धन गुरु रामदास पातशाह जी अपने पावन मुखारविंद तो उचारण किते हुए पावन शब्द दे राही की उपदेश बख्शदे ने और कवि राज कवि संतोख सिंह जी इतिहास नू किस पासे वल मोड़दे ने अज दे इतिहास नू पढ़न विचारन तो पहला मन विरतियां नू एकागर करदे हुए ध्यान गुरु गरीब नवाज साहिब जी दे चरणां विच जोड़दे हुए मन दी अते जिहबा दी पवित्रता दे लई प्यार दे विच भिज करके उचारण करो आखो जी सतनाम श्री वाहेगुरु साहिब जी। फिर बख्शो आशीष ते आखो जी सतनाम श्री वाहेगुरु साहिब जी
सतनाम। सतगुर को परताप दिखरायो
सच्चे साहिब दा जो तेज प्रताप है ओ संसार दे सामने प्रगट होया है।
निंदा दुख अधिक प्रगटायो
जो दुखी है गुरु घर दी निंदिया करदा गुरु साहिबान दी निंदिया करदा है उस दुखी दा पास भी उघेड़ करके संसार दे सामने रखिया।
श्री मुख वाक सलोक महला चौथा।
धन सतगुरु साहिब श्री गुरु रामदास पातशाह जी दा ए पावन सलोक धन गुरु ग्रंथ साहिब महाराज जी दे विच सुभाए मान है।
तपा न होवै अंदरोह लोभी
गरीब नवाज साहिब सोडी सुल्तान धन गुरु रामदास पातशाह जी कहन लगे भाई ए तपा नहीं बार अपने आप नू तपा अखवाउंदा पर अंदर लोभ टिकिया होया है।
नित माया नू फिरै जज मालिया
नित प्रति हर रोज माया दे मगर दौड़दा है अंदर लोभ टिकिया होया माया करके अंदरो कोड़ी होया फिरदा है जिस माल्या दा अर्थ है कोड़ी अंदर एदे कोड़ टिकिया होया अंदर एदे कपट टिकिया होया अंदर लोभ ते लालच टिकिया होया बारो विखावे लई ए तपा अखवाउंदा अपने आप नू बहुत वड्डा धर्मी अखवाउंदा कि मैं धर्मी क्योंकि तपा एक धर्मी पुरुष है ਤੇ ਆਪਣੇ ਆਪ ਨੂੰ ਬਾਹਰੀ ਜੋ ਲਿਬਾਸ ਪਹਿਨਿਆ ਹੋਇਆ ਉਹ ਧਰਮੀ ਪੁਰਸ਼ਾਂ ਵਾਲਾ ਹੈ। ਅੱਜ ਸੰਸਾਰ ਦੇ ਅੰਦਰ ਐਸੇ ਤਪੇ ਇੱਕ ਨਹੀਂ, ਅਣਗਿਣਤ ਤਪੇ ਨੇ ਪੰਜਾਬ ਦੀ ਧਰਤੀ ਦੇ ਉੱਪਰ, ਜਿਹੜੇ ਆਪਣੇ ਆਪ ਨੂੰ ਤਾਂ ਬਹੁਤ ਵੱਡੇ ਧਰਮੀ ਅਖਵਾਉਂਦੇ ਨੇ ਪਰ ਅੰਦਰੋਂ ਲੋਭ ਲਹਿਰ ਦੇ ਵਿੱਚ ਹੀ ਉਲਝੇ ਹੋਏ ਨੇ। ਅੰਦਰ ਲੋਭ ਠਾਠਾ ਮਾਰਦਾ ਪਿਆ ਹੈ ਔਰ ਅੰਦਰੋਂ ਕੋੜੇ ਹਨ, ਅੰਦਰ ਈਰਖਾ ਦਵੈਸ ਨਫ਼ਰਤ ਟਿਕੀ ਹੋਈ ਹੈ, ਅੰਦਰ ਵਿਸ਼ੇ ਟਿਕੇ ਹੋਏ ਨੇ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ ਇਹ ਧਰਮੀ ਪੁਰਸ਼ ਨਹੀਂ ਹੈ, ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ ਪਰ ਅੰਦਰ ਇਹਦੇ ਲੋਭ ਟਿਕਿਆ ਹੋਇਆ ਹੈ।
ਅੱਗੋ ਦੇ ਸਦਿਆ ਸੱਤਾ ਦੀ ਭਿਖਿਆਲੇ ਨਾਹੀ।
ਜਦੋਂ ਅਦਬ ਸਤਿਕਾਰ ਦੇ ਨਾਲ ਇਹਨੂੰ ਨਿਉਂਦਾ ਦਿੱਤਾ ਗਿਆ ਤੇ ਅਦਬ ਸਤਿਕਾਰ ਵਾਲਾ ਨਿਉਂਦਾ ਇਸਨੇ ਪ੍ਰਵਾਨ ਨਹੀਂ ਕੀਤਾ, ਅੱਗੋਂ ਦੇ ਸੱਦਿਆ ਜਦੋਂ ਸੱਦਿਆ ਗਿਆ ਨਿਉਂਦਾ ਦਿੱਤਾ ਗਿਆ ਔਰ ਸੱਤੇ ਦੀ ਭਿਖਿਆ, ਸੱਤੇ ਦਾ ਅਰਥ ਹੈ ਅਦਬ ਸਤਿਕਾਰ, ਜੋ ਅਦਬ ਸਤਿਕਾਰ ਦੇ ਨਾਲ ਇਹਨੂੰ ਨਿਉਂਦਾ ਦਿੱਤਾ ਗਿਆ ਨਾ, ਉਹ ਇਸ ਨੇ ਨਿਉਂਦੇ ਨੂੰ ਪ੍ਰਵਾਨ ਨਾ ਕੀਤਾ।
ਚਾਹੁੰਦੇ ਪਛਤਾਏ ਕੈ ਆਨ ਤਪਾ ਪੁੱਤ ਵਿੱਚ ਬਹਾਲਿਆ।
ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹਦਾ ਪਾਜ ਉਗੇੜਨਾ ਸੀ, ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਸ਼ਬਦ ਦੇ ਰਾਹੀਂ ਸਾਨੂੰ ਇਹ ਗੱਲ ਸਮਝਾਈ ਕਿ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਇਹਦਾ ਪਾਜ ਉਗੇੜਨਾ ਹੈ, ਇਹਦੇ ਪਾਜ ਨੂੰ ਉਗੇੜਨ ਦੇ ਲਈ ਸਤਿਗੁਰਾਂ ਨੇ ਲਾਲਚ ਦਿੱਤਾ ਕਿ ਜੋ ਇੱਥੇ ਆ ਕਰਕੇ ਪੰਗਤ ਵਿੱਚ ਭੋਜਨ ਛਕੇਗਾ ਉਹਨੂੰ ਇੱਕ ਰੁਪਈਆ ਦਿੱਤਾ ਜਾਏਗਾ, ਦੋ ਰੁਪਈਏ ਦਿੱਤੇ ਜਾਣਗੇ, ਜੋ ਇੱਥੇ ਆ ਕਰਕੇ ਬੈਠੇਗਾ ਉਹਨੂੰ ਪੰਜ ਰੁਪਈਏ ਦਿੱਤੇ ਜਾਣਗੇ। ਪੰਜ ਰੁਪਈਏ ਵੀ ਸੁਣ ਕਰਕੇ ਔਰ ਇਹ ਤਪਾ ਪੰਗਤ ਵਿੱਚ ਨਾ ਆਇਆ। ਫਿਰ ਸਤਿਗੁਰਾਂ ਨੇ ਕਿਹਾ ਦਸ ਰੁਪਏ ਦਿੱਤੇ ਜਾਣਗੇ ਜੋ ਪੰਗਤ ਵਿੱਚ ਬੈਠ ਕੇ ਭੋਜਨ ਛਕੇਗਾ, ਫਿਰ ਵੀ ਇਹ ਨਾ ਆਇਆ। ਫਿਰ ਗਰੀਬ ਨਵਾਜ ਸਾਹਿਬ ਜੀ ਨੇ ਇੱਕ ਮੋਹਰ ਦੀ ਲਾਲਚ ਦੇ ਦਿੱਤਾ ਕਿ ਜੋ ਇੱਥੇ ਆ ਕਰਕੇ ਪੰਗਤ ਵਿੱਚ ਭੋਜਨ ਛਕੇਗਾ ਉਹਨੂੰ ਇੱਕ ਇੱਕ ਮੋਹਰ ਦਿੱਤੀ ਜਾਏਗੀ। ਔਰ ਤਪੇ ਦੇ ਅੰਦਰ ਇਹ ਲੋਭ ਪ੍ਰਗਟ ਹੋਇਆ, ਬਹੁਤ ਪੁਛਤਾਇਆ ਕਿ ਮੈਂ ਸਤਿਗੁਰਾਂ ਦਾ ਨਿਉਂਦਾ ਕਿਉਂ ਨਹੀਂ ਪ੍ਰਵਾਨ ਕੀਤਾ, ਸਤਿਗੁਰੂ ਜੀ ਤਾਂ ਹੁਣ ਮੋਹਰਾਂ ਦੇਣ ਲੱਗ ਪਏ ਨੇ, ਜੇ ਮੈਂ ਪਹਿਲਾਂ ਹੀ ਨਿਉਂਦਾ ਪ੍ਰਵਾਨ ਕਰ ਲੈਂਦਾ ਮੋਹਰਾਂ ਮਿਲ ਜਾਣੀਆਂ ਸਨ। ਪਰ ਉਸ ਸਮੇਂ ਬੜਾ ਪੁਛਤਾਇਆ, ਪਿੱਛੋਂ ਦੇ ਪੁਛਤਾਏ ਕਹਿ, ਔਰ ਬਹੁਤ ਪਛਤਾ ਕਰਕੇ ਫਿਰ ਇਹਨੇ ਬਾਅਦ ਵਿੱਚ ਆਪ ਨਹੀਂ ਗਿਆ, ਇਸ ਤਪੇ ਨੇ ਆਪਣੇ ਪੁੱਤਰ ਨੂੰ ਜਾ ਕਰਕੇ ਪੰਗਤ ਵਿੱਚ ਬਿਠਾ ਦਿੱਤਾ, ਤਪੇ ਪੁੱਤ ਵਿੱਚ ਬਹਾਲਿਆ, ਇਸ ਤਪੇ ਨੇ ਆਪਣੇ ਪੁੱਤਰ ਨੂੰ ਪੰਗਤ ਵਿੱਚ ਬਿਠਾਇਆ।
ਪੰਚ ਲੋਕ ਸਭ ਹੱਸਣ ਲੱਗੇ।
ਜਿਹੜੇ ਮੁਖੀ ਪਤਵੰਤੇ ਸੱਜਣ ਨੇ ਉਹ ਇਸ ਤਪੇ ਦੇ ਲੋਭ ਨੂੰ ਵੇਖ ਕਰਕੇ ਇਹਦੇ ਉੱਪਰ ਹੱਸਣ ਲੱਗ ਪਏ ਹਨ।
ਲੋਭ ਲਹਿਰ ਹੈ ਗਾਲਿਆ।
ਉਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ, ਇਹਦਾ ਪਾਜ ਉਗੜ ਗਿਆ ਕਿ ਇਹ ਤਪਾ ਤਾਂ ਲੋਭ ਲਹਿਰ ਦੇ ਵਿੱਚ ਹੀ ਉਲਝਿਆ ਹੋਇਆ, ਇਸ ਲੋਭ ਦੇ ਵਿੱਚ ਗਲਿਆ ਹੋਇਆ ਹੈ।
ਜਿੱਥੇ ਥੋੜਾ ਤਨ ਵੇਖੈ ਤਿੱਥੇ ਤਪਾ ਪਿੱਟੈ ਨਾਹੀ।
ਜਿੱਥੇ ਇਹ ਤਪਾ ਥੋੜਾ ਤਨ ਵੇਖਦਾ ਉੱਥੇ ਇਹਨੂੰ ਪਿੱਟ ਲੱਗਦੀ ਨਹੀਂ, ਉੱਥੇ ਜਾਂਦਾ ਕੋਈ ਨੀ, ਉਹਨੂੰ ਪ੍ਰਵਾਨ ਨਹੀਂ ਕਰਦਾ।
ਤਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ।
ਜਿੱਥੇ ਕਿਤੇ ਬਹੁਤ ਜ਼ਿਆਦਾ ਤਨ ਵੇਖਦਾ ਇਹ ਤਪਾ ਆਪਣਾ ਧਰਮ ਹੀ ਗਵਾ ਬੈਠਦਾ ਹੈ। ਇਹ ਮਾਇਆ ਦੀ ਖਾਤਰ ਜਿੱਥੇ ਕਿਤੇ ਬਹੁਤੀ ਮਾਇਆ ਆ ਜਾਵੇ ਮਨੁੱਖ ਆਪਣਾ ਧਰਮ ਗਵਾ ਦਿੰਦਾ ਹੈ। ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ। ਆਪਣਾ ਧਰਮ ਗਵਾ ਦਿੰਦਾ ਜਿੱਥੇ ਬਹੁਤਾ ਧਨ ਹੋਵੇ, ਬਹੁਤਾ ਧਨ ਦੇ ਨਾਲ ਇਹ ਆਪਣੇ ਧਰਮ ਨੂੰ ਤਿਲਾਂਜਲੀ ਦੇ ਦਿੰਦਾ ਹੈ। ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਮਾਇਆ ਦੇ ਹੱਥਾਂ ਦੇ ਵਿੱਚ ਮਨੁੱਖ ਵਿਕ ਜਾਂਦਾ ਹੈ। ਜਦੋਂ ਬਹੁਤੀ ਮਾਇਆ ਆ ਜਾਵੇ ਨਾ ਫਿਰ ਮਨੁੱਖ ਵਿਕ ਜਾਂਦਾ ਹੈ ਤੇ ਵਿਕ ਕੇ ਆਪਣਾ ਧਰਮ ਹੀ ਗਵਾ ਬੈਠਦਾ ਹੈ। ਕਿਉਂਕਿ ਅੱਜ ਪੰਜਾਬ ਦੀ ਧਰਤੀ ਤੇ ਬਹੁਤ ਸਾਰੇ ਐਸੇ ਨੇ ਜਿਹੜੇ ਲਾਲਚ ਦੇ ਰਹੇ ਨੇ ਤੇ ਸਾਡੇ ਗੁਰਸਿੱਖ ਪਰਿਵਾਰ ਉਸ ਲਾਲਚ ਦੇ ਵਿੱਚ ਆ ਕਰਕੇ ਆਪਣੀ ਧਰਮ ਗਵਾਈ ਜਾ ਰਹੇ ਨੇ। अपना धर्म छड्डी जा रहे ने, धर्म परिवर्तन करी जा रहे ने, धर्म हार रहे ने। और ऐसे संसार दे अंदर बड़े जदो बहुत सारा लालच दिता जावे ते बहुत सारे लोग धर्मी अखवाउण वाले भी उस समय दल बदलू हो जांदे ने, अपना धर्म छड्ड दिंदे ने। ते साहिब श्री गुरु तेग बहादुर महाराज जी दे अमृत वचन ने कि इस मनुख ने भी अपना धर्म गवा दिता है, इन्हें वाहिगुरु दे सिमरन नूं छड्ड दिता है। क्यों छड्डिया? क्योंकि माया दे हत्थां विच विकिया। साहिब गुरु तेग बहादुर महाराज जी दे अमृत वचन ने राम नाम का सिमरन छोड़िया, माया हाथ विकाना, माया दे हत्थां विच विक करके इन्हें राम नाम का सिमरन छड़ दिता। जदो मनुख माया दे हत्थां विच विक जांदा है, बहुता धन वेखदा है ते सिमरन भी छड़ दिंदा ते अपना धर्म भी छड़ दिंदा है। साहिब श्री गुरु रामदास पातशाह जी कहने लगे इस तपे ने जदों बहुता धन वेखिया इन्हें अपना धर्म हार दिता है, गुआ दिता है।
भाई यह तपा ना हो भी बगुला है।
गरीब नवाज साहिब जी कहने लगे हे भाई ये तपा नहीं, ये धर्मी पुरुष नहीं, ये धर्मी लिवास दे विच बगला बन करके बैठा हुआ है। और जदों मनुख धर्मी लिवास धारण करता है और उस समय अंदर लोभ लालच टिकी होवे फिर ये ठगा वाले काम करता है, बगलियां वाले काम करता है, बगला समाधि ला करके बैठा है। और ज्यों ही बगले दी नजरां दे विच उहदा शिकार पैंदा ते फट चवट मार करके खा जांदा है। ते गुरु नानक देव महाराज जी ने तुलंबे दी धरती ते सज्जन ठग नूं वेखिया कि ये भी एक बगले दी तरह बैठा है, धर्मी लिवास धारण करके बैठा होया है। ते गरीब नवाज साहिब जी ने उस सज्जन ठग नूं सीधे मार्ग दे उपर पाया। ऐसे संसार दे अंदर धर्मी अखवाउण वाले धर्मी लिवास धारण करके बड़े बैठे ने पर बगलियां दी तरह समाधियां ला करके बैठे ने। ते सतगुरु गुरु रामदास पातशाह जी कहन लगे भाई ये धर्मी पुरुष नहीं, ये सत पुरुष नहीं, ये तपा नहीं, ये ता निरा बगला है।
बह साध जना विचारिया,
जेड़े साध जान सन और भले पुरुष सन, उन्ना भले पुरुषा ने उन्ना मुखी सज्जना ने बैठ करके विचार कीती कि ये तपा नहीं, ये ता धर्मी पुरुषां दे दाग ला रहा ते धर्मी लिवास दे विच एक बगला बैठा होया है।
सतपुरख की तपा निंदा करा,
ये तपा सतपुरुषां दी प्रभु प्यार वालियां दी निंदिया करदा है।
संसार की उस्तत विच होवै,
ये संसारी लोकां दी उस्तत विच लगिया होया है।
एत दुख है तपा दिग मारिया,
और इस दुख दे कारण के संसारी मनुखां दी उस्तत करदा है, रब्बी प्यार वाले निरंकारी पुरुषां दी ये निंदिया करदा है। इस दोख दे कारण निरंकार ने इनू आत्मिक मौत दे दिती है।
महापुरखा की निंदा का वेख जितपे नो फल लगा।
तन सतगुरु श्री गुरु रामदास पातशाह जी कहन लगे भाई आ महापुरुषां दी सतपुरुषां दी प्रभु प्यार वालियां दी निंदिया दा आ फल तपे नूं प्राप्त होया है।
सब गए तपे का कालिया,
जो तपे ने जिंदगी दे विच काल कमाई कीती, सेवा सिमरन कीता, वो सारा ही एदा व्यर्थ चला गया। सतपुरुषां दी निंदिया करदा रहा, रब्बी प्यार वालियां दी निंदिया करदा रहा, ते एदी कीती हुई कमाई सारी ही निष्फल चली गई, व्यर्थ चली गई है। धन गुरु ग्रंथ साहिब महाराज जी कहने लगे गुरसिखो निंदा भली किसे की नाही, किसे भी मनुख दी निंदिया नहीं करनी, चाहे कोई भला मनुख है ते चाहे कोई माड़ा मनुख है, किसे दी भी निंदिया नहीं करनी। ਤੇ ਜਿਹੜੇ ਕਰਦੇ ਨੇ ਉਹ ਚੰਗੇ ਨਹੀਂ, ਉਹ ਸਿਆਣੇ ਨਹੀਂ, ਉਹ ਦਾਨੇ ਨਹੀਂ। ਤੇ ਸਾਹਿਬ ਜੀ ਕਹਿਣ ਲੱਗੇ, ਭਾਈ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ। ਜਿਹੜੇ ਮੂਰਖ ਵਿਅਕਤੀ ਨੇ, ਮਨਮੁਖ ਵਿਅਕਤੀ ਨੇ, ਉਹੀ ਨਿੰਦਿਆ ਕਰਦੇ ਨੇ। ਉਹ ਭਲੇ ਪੁਰਸ਼ ਨਿੰਦਿਆ ਨਹੀਂ ਕਰਦੇ, ਚੰਗੇ ਪੁਰਸ਼ ਨਿੰਦਿਆ ਨਹੀਂ ਕਰਦੇ। ਜਿਹੜੇ ਸਾਕਤ ਵਿਅਕਤੀ ਨੇ, ਮੂਰਖ ਵਿਅਕਤੀ ਨੇ, ਮੁਗਧ ਨੇ, ਉਹ ਨਿੰਦਿਆ ਦੇ ਵਿੱਚ ਲੱਗੇ ਰਹਿੰਦੇ ਨੇ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਨਿੰਦਿਆ ਕਿਸੇ ਦੀ ਨਾ ਕਰੋ। ਨਿੰਦਿਆ ਕਰਨ ਦਾ ਆ ਫਲ ਮਿਲਦਾ ਹੈ ਜੋ ਸਤਪੁਰਸ਼ਾਂ ਦੀ, ਭਲੇ ਪੁਰਸ਼ਾਂ ਦੀ ਵੀ ਨਿੰਦਿਆ ਕਰਦੇ ਨੇ, ਉਹਨਾਂ ਦੀ ਕੀਤੀ ਹੋਈ ਜਿਹੜੀ ਜ਼ਿੰਦਗੀ ਦੇ ਵਿੱਚ ਕਮਾਈ ਹੈ ਉਹ ਨਿਸਫਲ ਚਲੀ ਜਾਂਦੀ ਹੈ।
ਬਾਹਰ ਬਹਿ ਪੰਚਾ ਵਿੱਚ ਤਪਾ ਸਦਾਏ।
ਇਹ ਤਪਾ ਬਾਹਰ ਪੰਚ ਜਨਾਂ ਦੇ ਵਿੱਚ, ਭਲੇ ਪੁਰਸ਼ਾਂ ਵਿੱਚ ਬੈਠ ਕਰਕੇ ਆਪਣੇ ਆਪ ਨੂੰ ਤਪਾ ਸਦਵਾਉਂਦਾ ਹੈ, ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਅਖਵਾਉਂਦਾ ਹੈ।
ਅੰਦਰ ਬਹਿ ਤਪਾ ਪਾਪ ਕਮਾਏ।
ਪਰ ਅੰਦਰ ਬੈਠ ਕਰਕੇ ਇਹ ਤਪਾ, ਇਹ ਧਰਮੀ ਪੁਰਸ਼ ਬਹੁਤ ਜ਼ਿਆਦਾ ਪਾਪ ਕਮਾ ਰਿਹਾ ਹੈ।
ਪਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ।
ਪਰ ਸਤਿਗੁਰੂ ਨੇ ਇਸ ਤਪੇ ਦਾ ਜੋ ਅੰਦਰਲਾ ਪਾਪ ਸੀ ਉਹ ਸੰਸਾਰ ਦੇ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਹੈ ਕਿ ਇਹਦੇ ਅੰਦਰ ਕਿੰਨਾ ਕੁ ਪਾਪ ਟਿਕਿਆ ਹੋਇਆ। ਔਰ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਪਾਪ ਬਾਹਰ ਪ੍ਰਗਟ ਕਰ ਦਿੱਤੇ ਨੇ। ਤੇ ਸੰਸਾਰ ਦੇ ਅੰਦਰ ਬਹੁਤ ਸਾਰੇ ਐਸੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਧਰਮੀ ਅਖਵਾਉਂਦੇ ਨੇ, ਆਪਣੇ ਆਪ ਨੂੰ ਗੁਰੂ ਵੀ ਅਖਵਾ ਰਹੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਵੀ ਪਾਪ ਸੰਸਾਰ ਦੇ ਸਾਹਮਣੇ ਰੱਖ ਦਿੱਤੇ ਨੇ। ਤੇ ਬਹੁਤ ਸਾਰੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਵੀ ਚਲੇ ਗਏ ਜਿਨ੍ਹਾਂ ਦੇ ਪਾਪ ਸੰਸਾਰ ਦੇ ਸਾਹਮਣੇ ਰੱਖ ਦਿੱਤੇ ਨੇ ਵਾਹਿਗੁਰੂ ਨੇ, ਕਿ ਅੰਦਰ ਬੈਠ ਕਰਕੇ ਪਾਪ ਕਮਾਉਂਦੇ ਰਹੇ ਤੇ ਬਾਹਰ ਹੀ ਧਰਮੀ ਅਖਵਾਉਂਦੇ ਰਹੇ। ਤੇ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਖੇਡ ਵਰਤਾਈ ਕਿ ਸੰਸਾਰ ਦੇ ਸਾਹਮਣੇ ਉਹਨਾਂ ਦੇ ਪਾਜ ਉਗੇੜ ਦਿੱਤੇ ਨੇ, ਉਹਨਾਂ ਦੇ ਪਾਪ ਸੰਸਾਰ ਦੇ ਸਾਹਮਣੇ ਰੱਖ ਦਿੱਤੇ ਤੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਚਲੇ ਗਏ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਮੇਰੇ ਸਤਿਗੁਰੂ ਨੇ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵਿਖਾ ਲਿਆ। ਉਸ ਹਰੀ ਨੇ, ਪਰਮਾਤਮਾ ਨੇ ਇਸ ਤਪੇ ਦਾ, ਧਰਮੀ ਅਖਵਾਉਣ ਵਾਲੇ ਵਿਅਕਤੀ ਦਾ ਜਿਹੜਾ ਅੰਦਰਲਾ ਪਾਪ ਸੀ ਸੰਸਾਰ ਦੇ ਸਾਹਮਣੇ ਰੱਖ ਕਰਕੇ ਉਹਨਾਂ ਨੂੰ ਵਿਖਾ ਦਿੱਤਾ ਹੈ।
ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ।
ਧਰਮ ਰਾਜ ਨੇ ਆਪਣੇ ਦੂਤਾਂ ਨੂੰ ਵੀ ਹਦਾਇਤ ਕਰ ਦਿੱਤੀ, ਉਹਨਾਂ ਨੂੰ ਕਹਿ ਦਿੱਤਾ ਕਿ ਇਸ ਤਪੇ ਨੂੰ ਫੜ ਕਰਕੇ ਲੈ ਜਾਵੋ, ਇਹਨੂੰ ਉਸ ਥਾਂ ਦੇ ਉੱਪਰ ਲੈ ਕਰਕੇ ਜਾਣਾ ਹੈ
ਜਿੱਥੇ ਮਹਾ ਮਹਾ ਹਤਿਆਰਿਆ,
ਜਿੱਥੇ ਬਹੁਤ ਵੱਡੇ ਵੱਡੇ ਪਾਪੀ ਟਿਕੇ ਹੋਏ ਨੇ, ਉਸ ਥਾਂ ਦੇ ਉੱਪਰ ਇਸ ਤਪੇ ਨੂੰ ਲੈ ਕਰਕੇ ਜਾਣਾ ਹੈ।
ਫਿਰ ਇਸ ਤਪੇ ਦਾ ਮੋਹ ਕੋਈ ਲਗਿਓ ਨਾਹੀ।
ਫਿਰ ਉਸ ਧਰਮ ਰਾਜ ਨੇ ਦੂਤਾਂ ਨੂੰ ਇਹ ਵੀ ਗੱਲ ਕਹਿ ਦਿੱਤੀ ਕਿ ਇਹਨੂੰ ਉਹਨਾਂ ਮਹਾਨ ਪਾਪੀਆਂ ਦੇ ਵਿੱਚ ਲੈ ਕਰਕੇ ਜਾਣਾ ਹੈ ਜਿਹੜੇ ਬਹੁਤ ਪਾਪ ਕਮਾਉਂਦੇ ਰਹੇ, ਤੇ ਨਾਲ ਉਸ ਥਾਂ ਦੇ ਉੱਪਰ ਤੁਸੀਂ ਇਹਨੂੰ ਛੱਡ ਕਰਕੇ ਆ ਜਾਣਾ, ਪਰਤ ਕਰਕੇ ਇਹਦੇ ਮੁਖ ਨਹੀਂ ਲੱਗਣਾ।
ਇਹੋ ਸਤਿਗੁਰ ਹੈ ਫਿਟਕਾਰਿਆ,
ਇਹਦੇ ਮੂੰਹ ਨਹੀਂ ਲੱਗਣਾ, ਕਿਉਂਕਿ ਇਹ ਸੱਚੇ ਸਤਿਗੁਰੂ ਦਾ ਫਿਟਕਾਰਿਆ ਹੋਇਆ, ਸੱਚੇ ਸਤਿਗੁਰੂ ਦਾ ਮਾਰਿਆ ਹੋਇਆ ਹੈ।
ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ।
ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਜੋ ਹਰੀ ਦੇ ਘਰ ਦੇ ਵਿੱਚ ਵਰਤਿਆ ਉਹ ਸੰਸਾਰ ਦੇ ਸਾਹਮਣੇ ਅਸੀਂ ਤੁਹਾਨੂੰ ਸੁਣਾ ਦਿੱਤਾ, ਦੱਸ ਦਿੱਤਾ ਹੈ।
ਬੁਝੈ ਜੋਤਿ ਸੁਵਾਰਿਆ,
ਉਹੀ ਇਸ ਗੱਲ ਨੂੰ ਬੁਝਦਾ ਹੈ, ਸਮਝਦਾ ਹੈ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਜਿਹਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਵਾਹਿਗੁਰੂ ਜੀ ਨੇ ਜੀਵਨ ਨੂੰ ਸਵਾਰ ਦਿੰਦਾ ਹੈ।
ਚੋਪਾਈ ਸਤਿਗੁਰ ਦਿਆਲ ਦਇਆ ਕੇ ਰੂਪ।
ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ, ਦਇਆ ਦੇ ਸਾਗਰ ਨੇ, ਦਇਆ ਦਾ ਸਰੂਪ ਹਨ।
ਬੈਠਤ ਪੰਕਤ ਵਿੱਚ ਅਨੂਪ,
ਪੰਕਤ ਦੇ ਵਿੱਚ ਉਪਮਾ ਤੋਂ ਰਹਿਤ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਵਿਰਾਜਮਾਨ ਹਨ।
ਹਟਕਿਓ ਨਾਹੀਂ ਦਿਓ ਤਿਸ ਭਜਨਾ।
ਉਸ ਸਮੇਂ ਗਰੀਬ ਨਿਵਾਸ ਸਾਹਿਬ ਜੀ ਨੇ ਇਸ ਤਪੇ ਦੇ ਪੁੱਤਰ ਨੂੰ ਰੋਕਿਆ ਨਹੀਂ, ਇਹਨੂੰ ਵੀ ਪੰਗਤ ਵਿੱਚ ਬਿਠਾ ਕਰਕੇ ਭੋਜਨ ਛਕਾ ਦਿੱਤਾ।
ਨਿੰਦਕ ਤਿਰ ਕਰਿਓ ਸਭ ਲੋਕਨ,
ਔਰ ਉਸ ਸਮੇਂ ਨਿੰਦਕ ਤਿਰ ਕਰਿਓ ਸਭ ਲੋਕਨ, ਸਾਰੇ ਲੋਕਾਂ ਨੇ ਇਸ ਤਪੇ ਨੂੰ ਤਿਰਕਾਰ ਪਾਈ, ਫਿਟਕਾਰ ਪਾਈ, ਇਹਨੂੰ ਲਾਹਨਤਾਂ ਪਾਈਆਂ।
ਦੋਹਰਾਂ ਇਹ ਸਾਖੀ ਜੋ ਕੋ ਸੁਣੈ, ਪੜੈ ਕਰੈ ਬਖਿਆਨ।
ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ, ਇਸ ਸਾਖੀ ਨੂੰ ਜੋ ਵੀ ਪੜੇਗਾ, ਸੁਣੇਗਾ ਤੇ ਜਾਂ ਵਖਿਆਨ ਕਰੇਗਾ,
ਇਸ ਕੇ ਨਿੰਦਕ ਨਾਸ਼ ਸਭ ਹੋਵਤ ਜਬ ਮੈਂ ਜਾਣ।
ਉਸ ਮਨੁੱਖ ਦੇ ਜਿਹੜਾ ਇਸ ਸਾਖੀ ਨੂੰ ਪੜੇਗਾ, ਸੁਣੇਗਾ, ਵਖਿਆਨ ਕਰੇਗਾ, ਉਹਦੇ ਜਗਤ ਦੇ ਵਿੱਚ ਜਿੰਨੇ ਵੀ ਨਿੰਦਕ ਨੇ ਉਹ ਸਾਰੇ ਖਤਮ ਹੋ ਜਾਣਗੇ।
ਸ੍ਰੀ ਸਤਿਗੁਰ ਧਾਰਨ ਤਰਨ, ਦੀਨ ਬੰਦ ਗੁਣ ਖਾਨ।
ਸਤਿਗੁਰੂ ਜੀ ਇਸ ਜਗਤ ਦੇ ਵਿੱਚ ਜੀਵਾਂ ਨੂੰ ਤਾਰਨ ਵਾਲੇ ਨੇ, ਉਹ ਦੀਨਾਂ ਦੇ ਬੰਧਨ ਕੱਟਣ ਵਾਲੇ ਹਨ।
ਜੋ ਜੋ ਆਵੈ ਸ਼ਰਨ ਕੋ ਸੋ ਸੋ ਲਹਿ ਕਲਿਆਣ।
ਉਸ ਗੁਣਾਂ ਦੀ ਖਾਨ ਸਮਰੱਥ ਗੁਰੂ ਦੀ ਸ਼ਰਨ ਦੇ ਵਿੱਚ ਜਿਹੜਾ ਜਿਹੜਾ ਵੀ ਸ਼ਰਨ ਵਿੱਚ ਆ ਜਾਂਦਾ ਹੈ, ਉਹ ਸਤਿਗੁਰੂ ਦੇ ਕੋਲੋਂ ਆਤਮਿਕ ਗੁਣ ਪ੍ਰਾਪਤ ਕਰਦਾ, ਸਤਿਗੁਰੂ ਦੀ ਰਹਿਮਤ ਪ੍ਰਾਪਤ ਕਰ ਲੈਂਦਾ ਹੈ।
ਜੋ ਪਾਈ ਅਪਰ ਕਥਾ ਅਬ ਸੁਣੋ ਅਗਾਰੀ।
ਕਵੀ ਜੀ ਕਹਿਣ ਲੱਗੇ, ਭਾਈ ਇਥੋਂ ਤੱਕ ਤਾਂ ਇਹ ਤਪੇ ਦੀ ਕਹਾਣੀ ਸੀ, ਤਪੇ ਦੀ ਬਾਤ ਸੀ, ਹੁਣ ਇਸ ਤੋਂ ਅੱਗੇ ਜੋ ਕਥਾ ਹੈ ਉਹ ਸਰਵਣ ਕਰੋ।
ਸ੍ਰੀ ਸਤਿਗੁਰ ਮਹਾਤਮ ਭਾਰੀ।
ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮਹਿਮਾ, ਸਤਿਗੁਰਾਂ ਦੀ ਵਡਿਆਈ ਬਹੁਤ ਭਾਰੀ ਹੈ, ਸਤਿਗੁਰਾਂ ਦੀ ਵਡਿਆਈ ਕੋਈ ਕਰ ਨਹੀਂ ਸਕਦਾ। ਭੱਟ ਸਾਹਿਬਾਨਾਂ ਨੇ ਇਸੇ ਲਈ ਵਚਨ ਕੀਤੇ, ਸਤਿਗੁਰੂ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੁਹਾਡੀ ਉਪਮਾ, ਤੁਹਾਡੀ ਵਡਿਆਈ ਤੁਹਾਡੇ ਤੋਂ ਬਣ ਆਉਂਦੀ ਹੈ, ਤੁਹਾਡੀ ਵਡਿਆਈ ਬਹੁਤ ਮਹਾਨ ਹੈ।
ਇੱਕ ਖੱਤਰੀ ਥੋ ਪ੍ਰੇਮਾ ਨਾਮ,
ਇੱਕ ਖੱਤਰੀ ਸੀ ਜਿਸਦਾ ਨਾਮ ਪ੍ਰੇਮਾ ਸੀ।
ਮਾਤ ਪਿਤਾ ਨਹਿ ਪ੍ਰਾਤਾ ਤਾਮ,
ਇਹਦੇ ਕੋਈ ਮਾਤਾ ਪਿਤਾ ਨਹੀਂ, ਇਹਦੇ ਕੋਈ ਭਰਾ ਨਹੀਂ ਹੈ।
ਕੁਸ਼ਟ ਸਰੀਰ ਬਿਖੇ ਰੁਜ ਪਇਓ,
ਇਸ ਪ੍ਰੇਮੇ ਦੇ ਤਨ ਦੇ ਉੱਪਰ ਕੋੜ ਰੋਗ ਫੈਲਿਆ ਹੋਇਆ ਹੈ।
ਅਧਿਕ ਦਰਿਦਰੀ ਸੋ ਹੋਏ ਗਇਓ,
ਇਸ ਕੋੜ ਰੋਗ ਦੇ ਨਾਲ ਬਹੁਤ ਜ਼ਿਆਦਾ ਬਿਮਾਰ ਹੈ, ਬੜਾ ਦਲਿਦਰੀ ਹੋਇਆ ਹੈ।
ਹਾਥ ਪਾਦ ਕਰਕੇ ਗਿਰ ਪਰੇ,
ਹੁਣ ਕਵੀ ਜੀ ਕਹਿਣ ਲੱਗੇ ਇਹਦੇ ਹੱਥ ਪੈਰ ਵੀ ਇਸ ਕੋੜ ਰੋਗ ਦੇ ਨਾਲ ਗਿਰ ਗਏ ਨੇ, ਗਲ ਗਏ ਹਨ।
ਉਹ ਨਹਿ ਨਿਕਟ ਹੋਣ ਦੇ ਖਰੇ,
ਇਹਦੇ ਨੇੜੇ ਕੋਈ ਵੀ ਨਹੀਂ ਜਾਂਦਾ।
ਵੇਖ ਅਮੰਗਲ ਪਿਖਤ ਗਿਲਾਨ,
ਔਰ ਇਹਦੀ ਐਸੀ ਦਸ਼ਾ ਵੇਖ ਕਰਕੇ ਤਨ ਤੇ ਕੋੜ ਰੋਗ ਫੈਲਿਆ ਹੋਇਆ, ਉਸ ਕੋੜ ਰੋਗ ਦੇ ਵਿੱਚ ਕਿਰਮ ਵੀ ਬਹੁਤ ਜ਼ਿਆਦਾ ਇਹਦੇ ਸਰੀਰ ਦੇ ਵਿੱਚ ਚੱਲ ਰਹੇ ਨੇ, ਔਰ ਐਸੇ ਰੋਗ ਨੂੰ ਵੇਖ ਕਰਕੇ ਲੋਕ ਇਹਦੇ ਤੋਂ ਘਿਰਨਾ ਕਰਨ ਲੱਗ ਪਏ ਨੇ, ਗਿਲਾਨ ਕਰਨ ਲੱਗ ਪਏ ਹਨ।
ਮੱਖੀ ਬ੍ਰਿੰਦ ਸੰਗ ਨਿਤ ਠਾਨ,
ਉਹ ਸਾਰੀਆਂ ਮੱਖੀਆਂ ਇਹਦੇ ਤਨ ਦੇ ਉੱਪਰ ਆ ਕਰਕੇ ਬੈਠਦੀਆਂ ਨੇ।
ਗਲ ਮੈਂ ਬੰਦਿਓ ਮਾਟੀ ਬਾਸਨ,
ਇਹਦੇ ਗਲ ਦੇ ਵਿੱਚ ਇੱਕ ਮਿੱਟੀ ਦਾ ਭਾਂਡਾ ਬੰਨਿਆ ਹੋਇਆ ਹੈ।
ਹਾਡੋ ਹੋਏ ਆਈ ਕੋ ਪਾਸਨ,
ਔਰ ਕੋਈ ਵੀ ਇਹਦੇ ਕੋਲ ਨਹੀਂ ਆਉਂਦਾ, ਆ ਕੇ ਖਲੋਂਦਾ ਨਹੀਂ ਹੈ।
ਬੈਠਿਓ ਕਿਸਰ ਕਿਸਰ ਕਰ ਚੱਲ ਹੈ,
ਔਰ ਇਹ ਪ੍ਰੇਮਾ ਕੋੜੀ ਕਿਸਰ ਕਿਸਰ ਕਰਕੇ ਰੁੜ ਰੁੜ ਕਰਕੇ ਜਾਂਦਾ ਹੈ।
ਹਰ ਕੋ ਦਇਆ ਟੂਕ ਤੇ ਕੱਲ ਹੈ,
ਔਰ ਉਸ ਸਮੇਂ ਕਰ ਕੋ ਦਇਆ ਟੂਕ ਨਿਤ ਕੱਲ ਹੈ। ਕੋਈ ਪ੍ਰੇਮ ਵਾਲਾ ਕੋਈ ਪਿਆਰ ਵਾਲਾ ਕਿਸੇ ਦੇ ਮਨ ਦੇ ਅੰਦਰ ਦਇਆ ਪੈਦਾ ਹੁੰਦੀ ਹੈ, ਉਹ ਦਇਆਵਾਨ ਮਨੁੱਖ ਕਿਤੇ ਇਸ ਨੂੰ ਆ ਕਰਕੇ ਮਿਲਦਾ, ਇਹਨੂੰ ਭੋਜਨ ਦੇ ਜਾਂਦਾ ਹੈ।
ਇਸ ਵਿਦ ਆਪਣਾ ਸਮਾਂ ਬਿਤਾਵੈ,
ਇਸ ਤਰ੍ਹਾਂ ਇਹ ਪ੍ਰੇਮਾ ਕੋੜੀ ਆਪਣਾ ਸਮਾਂ ਲੰਘਾ ਰਿਹਾ ਹੈ।
ਉਸ ਜਾਮਨੀ ਸੰਕਟ ਪਾਵੈ,
ਦਿਨ ਰਾਤ ਇਸ ਕੋੜ ਰੋਗ ਦੇ ਵਿੱਚ ਦੁਖੀ ਹੋ ਰਿਹਾ ਹੈ।
ਇਸ ਟਿਕ ਹੋਏ ਤ੍ਰਿਸਕਾਰ ਸੋਏ,
ਔਰ ਇਸ ਨੂੰ ਤਿਰਸਕਾਰ ਪੈਂਦੀ ਹੈ, ਲਾਣਤਾ ਪੈਂਦੀਆਂ ਨੇ।
ਦੇਖਣ ਪੀ ਨਾ ਕਰੇ ਤਿਸ ਕੋਏ,
ਇਹਨੂੰ ਕੋਈ ਵੀ ਵੇਖਣਾ ਨਹੀਂ ਚਾਹੁੰਦਾ।
ਤਿੰਨ ਗੁਰ ਮਹਿਮਾ ਸੁਣੀ ਕਨੇਰੀ,
ਇਸ ਪ੍ਰੇਮੇ ਕੋੜੀ ਨੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮਹਿਮਾ ਸਤਿਗੁਰਾਂ ਦੀ ਵਡਿਆਈ ਸੁਣੀ ਹੈ।
ਜਨਮ ਰੰਕ ਜਿਮ ਸੁਰ ਤਰਕੇਰੀ,
ਜਦੋਂ ਸਤਿਗੁਰਾਂ ਦੀ ਵਡਿਆਈ ਸੁਣੀ, ਮਾਨੋ ਜਨਮ ਜਨ ਮਾਤਰਾ ਦੇ ਕੰਗਾਲ ਤੇ ਗਰੀਬ ਵਿਅਕਤੀ ਨੂੰ ਕਲਪ ਬ੍ਰਿਸ਼ ਪ੍ਰਾਪਤ ਹੋ ਗਿਆ ਹੋਵੇ।
ਸੁਣ ਸੁਣ ਜਸ ਕੋਹਲ ਸਹਿ ਮਨ ਮੈਂ,
ਔਰ ਸਤਿਗੁਰਾਂ ਦਾ ਜਸ ਸੁਣ ਸੁਣ ਕਰਕੇ ਇਸ ਪ੍ਰੇਮੀ ਕੋੜੀ ਦੇ ਮਨ ਦੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਹੈ।
ਕ੍ਰਿਪਨ ਮਹਾ ਜਿਮ ਆਮਦ ਧਨ ਮੈਂ,
ਔਰ ਮਾਨੋ ਜਿਵੇਂ ਕਿਤੇ ਕੰਜੂਸ ਵਿਅਕਤੀ ਨੂੰ ਬਹੁਤ ਜ਼ਿਆਦਾ ਧਨ ਪ੍ਰਾਪਤ ਹੋ ਜਾਵੇ, ਉਹਦੇ ਮਨ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ।
ਵਧਿਓ ਪ੍ਰੇਮ ਉਰ ਗਾਵਤ ਗੀਤ,
ਇਹਦੇ ਹਿਰਦੇ ਦੇ ਅੰਦਰ ਵੀ ਸਤਿਗੁਰਾਂ ਦੀ ਵਡਿਆਈ ਸੁਣ ਕਰਕੇ ਬਹੁਤ ਜ਼ਿਆਦਾ ਪ੍ਰੇਮ ਪੈਦਾ ਹੋਇਆ, ਖੁਸ਼ੀ ਦੇ ਵਿੱਚ ਸਤਿਗੁਰਾਂ ਦੀ ਸਿਫਤ ਸਲਾਹ ਕਰਦਾ ਹੈ।
ਧਰੈ ਧਿਆਨ ਠਹਿਰਾਵਤ ਚੀਤ,
ਔਰ ਬੜੇ ਪਿਆਰ ਦੇ ਨਾਲ ਚਿੱਤ ਨੂੰ ਰੋਕ ਕਰਕੇ ਟਿਕਾ ਕੇ ਸਤਿਗੁਰਾਂ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਂਦਾ ਹੈ।
ਉਮਗੈ ਪ੍ਰੇਮ ਪੁਕਾਰ ਉੱਚੋ,
ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਪੈਦਾ ਹੁੰਦਾ ਹੈ ਤੇ ਸਤਿਗੁਰਾਂ ਦੀ ਸਿਫਤ ਸਲਾਹ ਕਰਦਾ ਹੈ।
ਸੁਣ ਸੁਣ ਆਵੈ ਉਚਰੂ ਉਚੋ,
ਔਰ ਬੜੇ ਪਿਆਰ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਸਤਿਗੁਰਾਂ ਦੀ ਸਿਫਤ ਸਲਾਹ ਕਰਦਾ ਹੈ ਤੇ ਇਹਦੀ ਸਿਫਤ ਸਲਾਹ ਜਦੋਂ ਮੁੱਖ ਤੋਂ ਉਚਾਰਨ ਕਰਦਾ ਹੈ ਤੇ ਬਹੁਤ ਸਾਰੇ ਗੁਰਮੁਖ ਪਿਆਰੇ ਇਸ ਨੂੰ ਸੁਣ ਸੁਣ ਕਰਕੇ ਆਉਂਦੇ ਹਨ।
ਮਨ ਕੀ ਉਕਤੀ ਕਰੇ ਉਚਾਰ,
ਹੁਣ ਜਿਵੇਂ ਵੀ ਮਨ ਦੇ ਵਿੱਚ ਆਉਂਦਾ ਹੈ ਉਸੇ ਤਰ੍ਹਾਂ ਹੀ ਸਤਿਗੁਰਾਂ ਦੀ ਵਡਿਆਈ ਕਰਦਾ ਹੈ।
ਪ੍ਰੇਮ ਮਗਨ ਕੋ ਲਹਿ ਨਸਾਰ,
ਔਰ ਪ੍ਰੇਮ ਦੇ ਵਿੱਚ ਮਗਨ ਹੋ ਜਾਂਦਾ ਹੈ, ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਹੈ।
ਰਾਗ ਕਵਿਤ ਨਬਾਨੀ ਜਾਨ ਹੈ,
ਇਹਨੂੰ ਕੋਈ ਰਾਗ ਨਹੀਂ ਆਉਂਦਾ, ਕੋਈ ਕਵਿਤਾ ਨਹੀਂ ਆਉਂਦੀ, ਨਾ ਇਹ ਕੋਈ ਬਾਣੀ ਜਾਣਦਾ ਹੈ।
ਬਿਨ ਜਾਣੇ ਹੀ ਬਦਨ ਬਖਾਨ,
ਪਰ ਬਿਨਾਂ ਜਾਣਿਆ ਤੋਂ ਹੀ ਜੋ ਮੁਖ ਤੋਂ ਆਉਂਦਾ ਪ੍ਰੇਮ ਦੇ ਵਿੱਚ ਭਿੱਜ ਕਰਕੇ ਗਾਉਂਦਾ ਹੈ।
ਕਹੇ ਦ੍ਰਿਸ਼ਟਾਂਤ ਬਾਕ ਕਸ ਮੋਟਾ,
ਔਰ ਉਸ ਸਮੇਂ ਬੜੇ ਪਿਆਰ ਦੇ ਨਾਲ ਇਹ ਉੱਚੀ ਆਵਾਜ਼ ਦੇ ਵਿੱਚ ਸਤਿਗੁਰਾਂ ਦੀ ਸਿਫਤ ਸਲਾਹ ਕਰਦਾ ਹੈ।
ਮੁਝ ਅਬ ਲੱਦਾ ਗਿਆ ਕਛੋਟਾ,
ਉੱਚੀ ਆਵਾਜ਼ ਵਿੱਚ ਕਹਿਣ ਲੱਗਿਆ, ਮੁਝ ਅਬ ਲੱਦਾ ਗਿਆ ਕਛੋਟਾ, ਹੁਣ ਮੈਨੂੰ ਸੱਚਾ ਸਤਿਗੁਰੂ ਮਿਲ ਗਿਆ ਹੈ, ਮੇਰੇ ਤਨ ਦਾ ਪਰਦਾ ਸਤਿਗੁਰੂ ਨੇ ਢੱਕ ਦਿੱਤਾ ਹੈ।
ਸੁਣੋ ਜਹਾਨਾ ਕਹੋ ਬਡੇਰ,
ਔਰ ਉਸ ਸਮੇਂ ਸੁਣੋ ਜਹਾਨਾ ਕਹੋ ਬਡੇਰ, ਕਵੀ ਜੀ ਕਹਿਣ ਲੱਗੇ ਮੈਂ ਕਿੱਥੋਂ ਤੱਕ ਹੈ ਸੰਸਾਰ ਦੇ ਲੋਕੋ ਦੱਸਾਂ,
कि इस तरह प्रेमी कोड़ी ने सतगुरां दी वडियाई कीती, बड़ा प्रेम दे विच भिज करके सतगुरां दी सिफत सलाह करदा है।
गया कछोटा लद्दा फेर
और बार बार मुख तो उचारण करदा है कि मैनू सच्चा सतगुरु लभ गया है, मेरे तन दा रोग खत्म हो गया है।
जब कब प्रेम हृदय अधकावे,
जदो भी हिरदे दे अंदर प्रेम पैदा हुंदा है, इस तरह उच्ची आवाज दे विच ए गाउंदा है।
गया कछोटा लद्दा गावे,
इस तरह प्रेम दे विच भिज करके उच्ची आवाज विच गाउंदा है कि गया कछोटा लद्दा गावे, इस तरह के गुरु मैनू लभ गया, मेरे तन दा रोग खत्म हो गया। और इस तरह बड़े प्यार दे विच गुरु दी सिफत सलाह करदा है।
सुन सुन हसे सो आपस माहे,
आम संसारी जीवां दी समझ विच नहीं आउंदा, उन्हां दी पकड़ विच नहीं आउंदा के की गा रहा की कह रहा है, और एदी गल नूं सुन करके लोक हसदे ने, क्योंकि दो तरह दे मनुखां दी आवाज, ਉਹਨਾਂ ਦੇ ਬੋਲ, ਉਹਨਾਂ ਦੇ ਸ਼ਬਦ ਸੰਸਾਰੀ ਮਨੁੱਖਾਂ ਦੀ ਪਕੜ ਵਿੱਚ ਨਹੀਂ ਆਉਂਦੇ। ਇੱਕ ਤਾਂ ਜੋ ਬਹੁਤ ਪਹੁੰਚੀ ਹੋਈ ਆਤਮਾ ਹੈ, ਅਧਿਆਤਮਿਕ ਪੱਖ ਤੋਂ ਨਿਰੰਕਾਰ ਦੇ ਵਿੱਚ ਅਭੇਦ ਹੋਈ ਆਤਮਾ ਹੈ, ਉਹਨਾਂ ਦੇ ਬੋਲ, ਉਹਨਾਂ ਦੇ ਸ਼ਬਦ ਸੰਸਾਰੀ ਜੀਵਾਂ ਦੀ ਪਕੜ ਵਿੱਚ ਨਹੀਂ ਆਉਂਦੇ, ਕਿਉਂਕਿ ਉਹਨਾਂ ਦੇ ਬੋਲ ਬਹੁਤ ਉੱਚੀ ਅਵਸਥਾ ਵਾਲੇ ਹੁੰਦੇ ਨੇ ਤੇ ਸੰਸਾਰ ਦੇ ਲੋਕਾਂ ਦੇ ਸਿਰ ਦੇ ਉੱਤੋਂ ਦੀ ਲੰਘ ਜਾਂਦੇ ਨੇ, ਉਹ ਪਕੜ ਵਿੱਚ ਨਹੀਂ ਆਉਂਦੇ। ਇੱਕ ਅਜਿਹੇ ਮਨੁੱਖ ਨੇ ਜਿਨ੍ਹਾਂ ਨੂੰ ਸੰਸਾਰੀ ਲੋਕ ਪਾਗਲ ਕਹਿ ਦਿੰਦੇ ਨੇ, ਮੈਂਟਲ ਕਹਿ ਦਿੰਦੇ ਨੇ, ਉਹਨਾਂ ਦੇ ਬੋਲ ਸੰਸਾਰ ਦੇ ਲੋਕਾਂ ਦੀ ਪਕੜ ਵਿੱਚ ਨਹੀਂ ਆਉਂਦੇ, ਕਿਉਂਕਿ ਉਹਨਾਂ ਦੇ ਬੋਲ ਵੀ ਇਸ ਤਰ੍ਹਾਂ ਦੇ ਨੀਵੇਂ ਪੱਧਰ ਵਾਲੇ ਹੁੰਦੇ ਨੇ ਤੇ ਸੰਸਾਰੀ ਜੀਵਾਂ ਦੇ ਪੈਰਾਂ ਹੇਠ ਦੀ ਨਿਕਲ ਜਾਂਦੇ ਨੇ। ਇਹ ਦੋ ਤਰ੍ਹਾਂ ਦੇ ਮਨੁੱਖਾਂ ਦੇ ਬੋਲ ਸੰਸਾਰੀ ਜੀਵਾਂ ਦੀ ਪਕੜ ਵਿੱਚ ਨਹੀਂ ਆਉਂਦੇ। ਜਿਹੜਾ ਪ੍ਰੇਮ ਦੇ ਵਿੱਚ ਭਿੱਜਿਆ ਹੋਵੇ, ਨਿਰੰਕਾਰ ਦੇ ਗੁਣ ਗਾਉਂਦਾ ਹੋਵੇ ਨਾ, ਉਹ ਉੱਚੀ ਅਵਸਥਾ ਵਾਲਾ ਬਣ ਜਾਂਦਾ ਤੇ ਸੰਸਾਰੀ ਜੀਵਾਂ ਦੇ ਸਿਰ ਦੇ ਉੱਪਰ ਦੀ ਉਹਨਾਂ ਦੇ ਬੋਲ ਲੰਘ ਜਾਂਦੇ ਨੇ। ਹੁਣ ਇਹ ਪ੍ਰੇਮਾ ਕੋੜੀ ਅੰਦਰੋਂ ਆਤਮਿਕ ਤੌਰ ਤੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਉੱਚੀ ਆਤਮ ਅਵਸਥਾ ਵਾਲਾ ਬਣ ਗਿਆ ਤੇ ਸੰਸਾਰੀ ਜੀਵਾਂ ਦੀ ਪਕੜ ਦੇ ਵਿੱਚ ਇਹਦੇ ਬੋਲ ਨਹੀਂ ਆ ਰਹੇ ਤੇ ਸੰਸਾਰ ਦੇ ਲੋਕ ਇਹਦੇ ਬੋਲਾਂ ਨੂੰ ਸੁਣ ਸੁਣ ਕਰਕੇ ਹੱਸਣ ਲੱਗ ਜਾਂਦੇ ਹਨ।
ਪਾਣੀ ਅੰਨ ਆਨ ਦੇ ਤਾਹੇ,
ਔਰ ਕੋਈ ਕੋਈ ਗੁਰਮੁਖ ਪਿਆਰਾ ਆ ਕਰਕੇ ਇਸ ਪ੍ਰੇਮੀ ਕੋੜੀ ਨੂੰ ਕੋਈ ਪਾਣੀ ਆ ਕਰਕੇ ਲਿਆ ਕੇ ਦਿੰਦਾ, ਕੋਈ ਭੋਜਨ ਲਿਆ ਕਰਕੇ ਦੇ ਦਿੰਦਾ ਹੈ।
ਸਤਿਗੁਰ ਕੋ ਸਿਮਰਤ ਚਿਤ ਚਾਹਤ,
ਦਿਨ ਰਾਤ ਪ੍ਰੇਮ ਦੇ ਵਿੱਚ ਭਿੱਜ ਕਰਕੇ ਸੱਚੇ ਸਾਹਿਬ ਨੂੰ ਸਿਮਰਦਾ ਹੈ।
ਦਰਸ਼ਨ ਪਾਵੋ ਬਹੁਤ ਉਮਾਹਤ,
ਹਿਰਦੇ ਦੇ ਅੰਦਰ ਇੱਕੋ ਹੀ ਉਮੰਗ ਹੈ ਕਿ ਸੱਚੇ ਸਾਹਿਬ ਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰ ਕਰਨੇ ਹਨ।
ਸੰਗ ਨਿਤੰਬਨ ਕਿਸਰਤ ਚੱਲ ਹੈ,
ਔਰ ਇਸ ਤਰ੍ਹਾਂ ਕਿਸਰਦਾ ਹੋਇਆ, ਹੌਲੀ ਹੌਲੀ ਰਿੜਦਾ ਹੋਇਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਲ, ਗੋਇੰਦਵਾਲ ਸਾਹਿਬ ਦੀ ਨਗਰੀ ਵੱਲ ਨੂੰ ਤੁਰਿਆ ਹੈ।
ਪਲ ਪਲ ਪ੍ਰੇਮ ਕਲਾ ਪ੍ਰਤ ਪਲ ਹੈ,
ਔਰ ਇਹਦੇ ਹਿਰਦੇ ਦੇ ਅੰਦਰ ਪਲ ਪਲ ਪ੍ਰੇਮ ਪੈਦਾ ਹੁੰਦਾ ਹੈ, ਹਰ ਘੜੀ ਹਰ ਪਹਿਰ ਇਹਦੇ ਹਿਰਦੇ ਦੇ ਅੰਦਰ ਪ੍ਰੇਮ ਉਛਾਲੇ ਮਾਰਦਾ ਹੈ।
ਚਿਤਵਤ ਮੈਂ ਗੁਰ ਦਰਸ਼ਨ ਪਾਉ,
ਔਰ ਹਿਰਦੇ ਦੇ ਅੰਦਰ ਇੱਕੋ ਹੀ ਉਮੰਗ ਹੈ ਕਿ ਸੱਚੇ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਮੈਨੂੰ ਹੋ ਜਾਣ।
ਆਦ ਬਿਆਦ ਅਗ ਓਗਨ ਸਾਉ,
ਸੱਚੇ ਸਾਹਿਬ ਦੇ ਦੀਦਾਰ ਹੋ ਗਏ ਤਾਂ ਜੀਵਨ ਦੇ ਅੰਦਰੋਂ ਆਦ ਬਿਆਦ ਉਪਾਦ ਸਾਰੇ ਰੋਗ, ਮਾਨਸਿਕ ਸਰੀਰਕ ਤੇ ਉਪਰੋਂ ਅਚਨਚੇਤ ਆਪੇ ਰੋਗ ਖਤਮ ਹੋ ਜਾਣਗੇ।
ਜੋ ਗੁਰਮਗ ਕੋ ਮਿਲ ਟੁਲ ਚਲੇ,
ਜੋ ਵੀ ਰਸਤੇ ਦੇ ਵਿੱਚ ਆ ਕਰਕੇ ਮਿਲਦਾ ਹੈ ਉਹਨਾਂ ਦੇ ਨਾਲ ਹੌਲੀ ਹੌਲੀ ਗੁਰੂ ਦੀਆਂ ਬਾਤਾਂ ਕਰਦਾ ਹੈ।
ਕਿਉਂ ਨਾ ਭੁਗਤ ਮੁਕਤ ਫਲ ਫਲੇ,
ਉਸ ਸਮੇਂ ਕਹਿਣ ਲੱਗੀ ਆ ਮੈਂ ਸਤਿਗੁਰੂ ਦੇ ਦਰ ਤੇ ਜਾਵਾਂਗਾ, ਗਰੀਬ ਨਿਵਾਸ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਇਹ ਮੁਕਤ ਭੁਗਤ ਫਲ ਪ੍ਰਾਪਤ ਹੋ ਜਾਂਦੇ ਹਨ।
ਚਿਰੰਕਾਲ ਮੈਂ ਚੱਲ ਕਰ ਆਇਓ,
ਚਿਰੰਕਾਲ ਬਹੁਤ ਸਮਾਂ ਇਹਨੂੰ ਲੱਗਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਣ ਦੇ ਲਈ ਕਿਉਂਕਿ ਰਿੜਦਾ ਆ ਰਿਹਾ ਹੈ ਔਰ ਕਾਫੀ ਲੰਮੇ ਸਮੇਂ ਬਾਅਦ ਸਤਿਗੁਰੂ ਜੀ ਦੇ ਦਰ ਤੇ ਪਹੁੰਚਿਆ ਹੈ।
ਹਰ ਕਿਉ ਜਨ ਨਾਮ ਨਿਜ ਸੁਖ ਪਾਇਓ,
ਔਰ ਉਸ ਸਮੇਂ ਹਰ ਕਿਉ ਜਨ ਅੰਦਰ ਉਤਸ਼ਾਹ ਪੈਦਾ ਹੋਇਆ, ਮਾਨੋ ਨੌ ਨਿਧੀਆਂ ਇਹਨੇ ਪ੍ਰਾਪਤ ਕਰ ਲਈਆਂ ਹਨ।
ਸਤਿਗੁਰ ਕੇ ਦਰਬਾਰ ਅਗਾਰੀ,
ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਦੇ ਅੱਗੇ ਦਰਵਾਜੇ ਤੇ
ਲਈ ਧੁਲ ਤਰ ਸ਼ਰਦਾ ਪਹਾਰੀ,
ਸਤਿਗੁਰਾਂ ਦੇ ਦਰਵਾਜੇ ਦੇ ਉੱਪਰ ਖਲੋ ਗਿਆ, ਉੱਥੇ ਬੈਠ ਗਿਆ। ਹਿਰਦੇ ਦੇ ਅੰਦਰ ਬੜੀ ਸ਼ਰਧਾ ਹੈ, ਬੜਾ ਪਿਆਰ ਹੈ।
ਸਿਰ ਮੁਖ ਪਰ ਸਗਰੇ ਤਨ ਫੇਰੀ,
ਸਤਿਗੁਰੂ ਜੀ ਦੇ ਦਰ ਤੇ ਆ ਕਰਕੇ ਗਰੀਬ ਨਿਵਾਸ ਸਾਹਿਬ ਜੀ ਦੇ ਦਰ ਦੀ ਧੂੜ ਚੁੱਕ ਕਰਕੇ ਇਹਨੇ ਆਪਣੇ ਸਾਰੇ ਤਨ ਦੇ ਉੱਪਰ ਸਰੀਰ ਦੇ ਉੱਪਰ ਮਲ ਲਈ ਹੈ।
ਬੈਠ ਰਹੋ ਤਹਿਕੇ ਤਕਬੇਰੀ,
ਉੱਥੇ ਬੜੀ ਭਾਵਨਾ ਨਾਲ ਬੜੇ ਪਿਆਰ ਦੇ ਨਾਲ ਬੈਠ ਗਿਆ ਹੈ।
ਆਵਤ ਜਾਤ ਸਿੱਖ ਜੋ ਅਹੰ,
ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਬਹੁਤ ਸਾਰੇ ਸਿੱਖ ਆਉਂਦੇ ਨੇ ਜਾਂਦੇ ਨੇ।
ਅਵਲੋਕਤ ਇਸ ਕੋ ਬਚ ਕਹੈ,
ਜੋ ਸਤਿਗੁਰੂ ਜੀ ਦੇ ਦਰ ਤੇ ਆਉਣ ਜਾਣ ਵਾਲੇ ਗੁਰਸਿੱਖ ਨੇ ਇਸ ਪ੍ਰੇਮੇ ਕੋੜੀ ਨੂੰ ਵੇਖਦੇ ਹਨ।
ਗੁਰ ਦਰਸ਼ਨ ਪੁਸ਼ਟੀ ਨਹਿ ਪਾਵੈ,
ਬਹੁਤ ਸਾਰੇ ਗੁਰਸਿੱਖ ਕਹਿੰਦੇ ਨੇ ਇਹਦੇ ਤਨ ਦੇ ਉੱਪਰ ਕੋੜ ਰੋਗ ਫੈਲਿਆ ਹੋਇਆ, ਇਹ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰ ਨਹੀਂ ਕਰ ਸਕਦਾ।
ਤੋ ਪਾਵੈ ਜੇ ਆਪ ਬੁਲਾਵੈ,
ਇਹ ਤਾਂ ਫੇਰ ਹੀ ਦਰਸ਼ਨ ਕਰ ਸਕਦਾ ਜੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਮਨ ਦੇ ਅੰਦਰ ਦਇਆ ਪੈਦਾ ਹੋਵੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਮੇਹਰ ਦੇ ਘਰ ਦੇ ਵਿੱਚ ਆ ਕਰਕੇ ਇਸ ਨੂੰ ਬੁਲਾਉਣ।
ਸੁਣ ਕੈ ਸੋ ਕਾਰਤ ਚਿਤ ਹੋਵਾ,
ਔਰ ਉਸ ਸਮੇਂ ਸੁਣ ਕੇ ਸੋਕਾ ਚਾਰ ਚਿੱਤ ਹੋਵਾ। ਇਸ ਤਰ੍ਹਾਂ ਜਦੋਂ ਗੁਰਸਿੱਖਾਂ ਦੇ ਕੋਲੋਂ ਪ੍ਰੇਮਾ ਕੋੜੀ ਸੁਣਦਾ ਹੈ, ਚਿੰਤਾ ਵਿੱਚ ਪੈ ਜਾਂਦਾ ਹੈ।
ਜੇ ਅਬ ਮੋਹੇ ਨ ਦਰਸ਼ਨ ਹੋਵਾ,
ਇਹ ਪ੍ਰੇਮਾ ਕੋੜੀ ਕਹਿਣ ਲੱਗੀ ਆ, ਜੇ ਹੁਣ ਮੈਨੂੰ ਸੱਚੇ ਸਤਿਗੁਰੂ ਦੇ ਦੀਦਾਰ ਨਾ ਹੋਏ,
ਆਵਨ ਸ਼ਰਮ ਬਾਦ ਹੋਏ ਮੇਰਾ,
ਜੋ ਮੈਂ ਇਹਨਾਂ ਪਿੰਡਾਂ ਤੈ ਕਰਕੇ ਆਇਆ, ਮੇਰਾ ਸਾਰਾ ਹੀ ਇਹ ਪਿੰਡਾਂ ਸਾਰੀ ਸ਼ਰਧਾ ਖਤਮ ਹੋ ਜਾਏਗੀ।
ਭਇਓ ਨ ਫਲ ਪ੍ਰਾਪਤ ਦੁਖ ਘੇਰਾ,
ਮੈਨੂੰ ਸਤਿਗੁਰੂ ਦੇ ਦਰਸ਼ਨਾਂ ਰੂਪੀ ਫਲ ਪ੍ਰਾਪਤ ਨਹੀਂ ਹੋਇਆ, ਮਨ ਦੇ ਅੰਦਰ ਬੜਾ ਦੁੱਖ ਪੈਦਾ ਹੋਏਗਾ।
ਮੈਂ ਨਿਰਭਾਗ ਜਹਾਂ ਚਹ ਚਾਹੂੰ,
ਮੈਂ ਭਾਗਹੀਣ ਹੀ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਇੱਥੋਂ ਚਲਾ ਜਾਵਾਂਗਾ।
ਨਿਫਲ ਤਹਾਂ ਨਹੀਂ ਕਛ ਪਾਉਂ,
ਮੈਂ ਇੱਥੋਂ ਨਿਸਫਲ ਹੀ ਚਲਾ ਜਾਵਾਂਗਾ, ਕੁਝ ਵੀ ਪ੍ਰਾਪਤ ਨਹੀਂ ਕਰਾਂਗਾ।
ਬਿਨ ਦਰਸ਼ਨ ਗਮਨੋ ਕਿਤ ਨਾਹੀ,
ਫਿਰ ਮਨ ਦੇ ਅੰਦਰ ਇਹਨੇ ਸ਼ਰਧਾ ਧਾਰਨ ਕੀਤੀ, ਨਿਸ਼ਚਾ ਕੀਤਾ, ਮੈਂ ਸੱਚੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੇ ਦੀਦਾਰ ਕਰਨ ਤੋਂ ਬਿਨਾਂ ਇਸ ਥਾਂ ਤੋਂ ਨਹੀਂ ਜਾਵਾਂਗਾ।
ਕਹਿ ਮਰ ਰਹੋ ਇਸੇ ਥਲ ਮਾਹੀ,
ਜਦੋਂ ਤੱਕ ਸਤਿਗੁਰੂ ਦੇ ਦੀਦਾਰ ਨਹੀਂ ਹੁੰਦੇ ਉਦੋਂ ਤੱਕ ਮੈਂ ਇੱਥੋਂ ਨਹੀਂ ਜਾਵਾਂਗਾ, ਭਾਵਾਂ ਮੈਂ ਜਿਉਂਦਾ ਰਵਾਂ ਜਾਂ ਇੱਥੇ ਹੀ ਖਤਮ ਹੋ ਜਾਵਾਂ।
ਇੱਕ ਜੀਵਨ ਅਬ ਨਾ ਸਿਓ ਪ੍ਰਾਨ,
ਔਰ ਉਸ ਸਮੇਂ ਮੇਰਾ ਸਰੀਰ ਪਵਾਂ ਇੱਥੇ ਹੀ ਰਹਿ ਜਾਵੇ, ਪ੍ਰਾਣ ਨਿਕਲ ਜਾਣ।
ਗੁਰ ਕੇ ਦਰ ਪਰ ਪਰੋ ਸਥਾਨ,
ਮੈਂ ਸਤਿਗੁਰੂ ਦੇ ਦਰ ਤੇ ਹੀ ਪਿਆ ਰਹਾਂਗਾ, ਸਤਿਗੁਰੂ ਦੇ ਦਰ ਤੇ ਪਏ ਨੂੰ ਕੋਈ ਰੋਕੇਗਾ ਨਹੀਂ, ਇੱਥੇ ਕੋਈ ਹਟਕੇਗਾ ਨਹੀਂ।
ਢਿੱਡ ਕਰ ਪ੍ਰੇਮ ਥਰਿਓ ਤਰ ਆਗੇ,
ਇਸ ਤਰ੍ਹਾਂ ਇਸ ਪ੍ਰੇਮੇ ਕੋੜੀ ਦੇ ਮਨ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਪੈਦਾ ਹੋਇਆ, ਸਤਿਗੁਰੂ ਦੇ ਦਰ ਤੇ ਟਿਕ ਗਿਆ।
ਸਨਮੁਖ ਬੈਠਾ ਨਹਿ ਥਲ ਤਿਆਗੇ,
ਸਤਿਗੁਰੂ ਜੀ ਦੇ ਦਰ ਤੇ ਸਨਮੁਖ ਬੈਠ ਗਿਆ, ਉਸ ਦਰ ਨੂੰ ਨਾ ਤਿਆਗਿਆ।
ਪ੍ਰੇਮ ਵਿਸਾਲ ਗੁਰੂ ਮੈਂ ਤਰੇ,
ਉਸ ਸਮੇਂ ਹਿਰਦੇ ਦੇ ਅੰਦਰ ਅਥਾਹ ਪ੍ਰੇਮ ਵਿਸ਼ਾਲ ਪ੍ਰੇਮ ਧਾਰਨ ਕੀਤਾ, ਗੁਰ ਮੈਂ ਤਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤ ਜੋੜੀ।
ਮੁਖ ਤੇ ਨਿਤ ਗੁਰ 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 ਕਰੇ,
ਹੁਣ ਮੁਖ ਤੋਂ ਹਰ ਰੋਜ਼ ਨੇਤਾ ਪ੍ਰਤੀ ਗੁਰੂ ਗੁਰੂ ਜਪਦਾ ਹੈ,
ਕਬ ਕਬ ਗਾਵੇ ਉੱਚੀ ਧੁਨ ਤੇ,
ਕਦੇ ਕਦੇ ਉੱਚੀ ਧੁਨ ਦੇ ਵਿੱਚ ਸਤਿਗੁਰੂ ਦੀ ਸਿਫਤ ਸਲਾਹ ਕਰਦਾ ਹੈ।
ਆਵਤ ਜਾਤ ਸਿੱਖ ਸਭ ਸੁਣ ਤੇ,
ਆਉਂਦੇ ਜਾਂਦੇ ਸਾਰੇ ਗੁਰਸਿੱਖ ਸੁਣਦੇ ਹਨ।
ਗਿਆ ਕਛੋਟਾ ਲੱਦਾ ਗਾਵੇ,
ਆਉਂਦੇ ਜਾਂਦੇ ਸਾਰੇ ਗੁਰਸਿੱਖ ਸੁਣਦੇ ਨੇ ਕਿ ਪ੍ਰੇਮਾ ਕੋੜੀ ਉੱਚੀ ਆਵਾਜ਼ ਦੇ ਵਿੱਚ ਪ੍ਰੇਮ ਵਿੱਚ ਭਿੱਜ ਕਰਕੇ ਕਹਿੰਦਾ ਕਿ ਮੈਨੂੰ ਗੁਰੂ ਮਿਲ ਗਿਆ ਹੈ, ਮੇਰੇ ਤਨ ਦਾ ਰੋਗ ਦੂਰ ਹੋ ਗਿਆ ਹੈ।
ਉੱਚੇ ਟੇਰਤ ਗੁਰੂ ਸੁਣਾਵੇ,
ਔਰ ਇਸ ਤਰ੍ਹਾਂ ਉੱਚੀ ਆਵਾਜ਼ ਦੇ ਵਿੱਚ ਗੁਰੂ ਗੁਰੂ ਜਪਦਾ ਹੈ।
ਖਰੇ ਆਨ ਹੋਵਤ ਸੁਣ ਪਾਹੂ,
ਬਹੁਤ ਸਾਰੇ ਗੁਰਸਿੱਖ ਇਹਦੀ ਇਸ ਆਵਾਜ਼ ਨੂੰ ਐਸੀ ਅਵਸਥਾ ਨੂੰ ਵੇਖ ਕਰਕੇ ਸੁਣ ਕਰਕੇ ਇਹਦੇ ਕੋਲ ਆ ਕਰਕੇ ਖਲੋ ਜਾਂਦੇ ਹਨ।
ਕਹਿ ਕਹਿ ਪੁਣੈ ਗਵਾਇਸ ਤਾਹੂ,
ਬਹੁਤ ਸਾਰੇ ਪਿਆਰ ਦੇ ਵਿੱਚ ਭਿੱਜੇ ਹੋਏ ਗੁਰਮੁਖ ਪਿਆਰੇ ਇਸ ਪ੍ਰੇਮਾ ਕੋੜੀ ਨੂੰ ਕਹਿੰਦੇ ਨੇ ਦੁਬਾਰਾ ਫੇਰ ਗਾ, ਦੁਬਾਰਾ ਫੇਰ ਗਾ, ਇਸ ਤਰ੍ਹਾਂ ਕਹਿ ਕਹਿ ਕਰਕੇ ਉਹ ਤੋਂ ਫੇਰ ਦੁਬਾਰਾ ਦੁਬਾਰਾ ਗਵਾਉਂਦੇ ਹਨ।
ਕਹੇ ਨਰਨ ਕੋ ਪੁਨ ਪੁਨ ਗਾਵੇ,
ਔਰ ਜਿਵੇਂ ਜਿਵੇਂ ਕੋਈ ਗੁਰਸਿੱਖ ਆ ਕੇ ਕਹਿੰਦਾ ਉਸੇ ਤਰ੍ਹਾਂ ਫੇਰ ਪਿਆਰ ਦੇ ਵਿੱਚ ਪ੍ਰੇਮ ਵਿੱਚ ਭਿੱਜ ਕਰਕੇ ਪ੍ਰੇਮਾ ਕੋੜੀ ਉੱਚੀ ਆਵਾਜ਼ ਵਿੱਚ ਗਾਉਂਦਾ ਹੈ।
ਰਹਿਤ ਦਰਸ ਦਿਨ ਰਾਤ ਬਿਤਾਵੇ ਹੈ,
ਇਸ ਤਰ੍ਹਾਂ ਦਿਨ ਰਾਤ ਸਤਿਗੁਰੂ ਦੇ ਦਰ ਤੇ ਬਤੀਤ ਕਰਦਾ ਹੈ।
ਪੂਰਵ ਜਨਮ ਮਹਾ ਮੈਂ ਪਾਪੀ,
ਕਹਿਣ ਲੱਗਿਆ ਪਿਛਲੇ ਜਨਮ ਦੇ ਵਿੱਚ ਮੈਂ ਬਹੁਤ ਜ਼ਿਆਦਾ ਪਾਪ ਕੀਤੇ ਨੇ, ਮੈਂ ਬੜਾ ਪਾਪੀ ਸੀ ਤੇ ਜਿਸ ਕਰਕੇ ਮੈਨੂੰ ਆ ਤਨ ਦੇ ਵਿੱਚ ਇੰਨੇ ਰੋਗ ਝੱਲਣੇ ਪਏ ਹਨ।
ਜਿਸ ਆਦਰ ਬਾਦ ਸੰਤਾਪੀ,
ਔਰ ਜਿਸ ਕਰਕੇ ਮੈਂ ਆ ਸੰਤਾਪ ਭੋਗ ਰਿਹਾ, ਤਨ ਤੇ ਕੋੜ ਰੋਗ ਚੱਲਿਆ ਹੈ।
ਸਭ ਜਗ ਦਰਸਤ ਗੁਰ ਕੋ ਨੀਤ,
ਸਾਰਾ ਜਗਤ ਨੇਤਾ ਪ੍ਰਤੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦੀਦਾਰ ਕਰਦਾ ਹੈ।
ਮੋਹੇ ਨ ਮਿਲੈ ਸੁਤਰਸਤ ਚੀਤ,
ਪਰ ਮੈਨੂੰ ਪਾਪੀ ਨੂੰ ਸਤਿਗੁਰਾਂ ਦੇ ਦੀਦਾਰ ਨਹੀਂ ਹੁੰਦਾ, ਮੈਂ ਸਤਿਗੁਰਾਂ ਦੇ ਦਰਸ਼ਨਾਂ ਦੇ ਲਈ ਤਰਸ ਰਿਹਾ ਹਾਂ।
ਇਸੇ ਆਛੋ ਥਾਨ ਨ ਆਨਾ,
ਫਿਰ ਇਹ ਪ੍ਰੇਮਾ ਕੋੜੀ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਕਹਿਣ ਲੱਗਿਆ ਸਤਿਗੁਰੂ ਦੇ ਦਰ ਤੇ ਹੀ ਪਿਆ ਰਹਿਣਾ ਹੈ, ਇਹ ਤੋਂ ਚੰਗਾ ਹੋਰ ਕੋਈ ਦਰ ਨਹੀਂ ਹੈ।
ਕਬਹੂ ਤਾਂ ਹੋਏ ਹੈ ਅਗਹਾਨ,
ਇੱਕੋ ਆਸ ਲਾ ਕਰਕੇ ਬੈਠਾ ਕਿ ਕਦੇ ਤਾਂ ਸਤਿਗੁਰੂ ਜੀ ਤਰੁੱਠਣਗੇ, ਕਦੇ ਤਾਂ ਮੇਰ ਦੇ ਘਰ ਵਿੱਚ ਆਉਣਗੇ, ਆਪਣੇ ਦੀਦਾਰ ਬਖਸ਼ਣਗੇ।
ਗੁਰਦਰ ਕੋ ਅਬ ਤਿਆਗੋ ਨਾਹੀ,
ਮੈਂ ਹੁਣ ਸੱਚੇ ਸਾਹਿਬ ਦੇ ਦਰ ਨੂੰ ਤਿਆਗਾਂਗਾ ਨਹੀਂ।
ਜੀਵਤ ਮ੍ਰਿਤਕ ਕਹਿ ਦੁਖ ਪਾਹੀ,
ਜਾਂ ਮੈਂ ਜਿਉਂਦਾ ਰਵਾਂ ਜਾਂ ਮਰ ਜਾਵਾਂ, ਕਹਿਣ ਲੱਗਿਆ ਇਸੇ ਦਰ ਤੇ ਇੱਥੇ ਹੀ ਪਿਆ ਰਹਾਂਗਾ।
ਰਹੋ ਸ਼ਰਨ ਮੈਂ ਚਿਤਵਤ ਐਸੇ,
ਔਰ ਇਸ ਤਰ੍ਹਾਂ ਮਨ ਦੇ ਅੰਦਰ ਚਿਤਵਦਾ ਹੈ, ਵਿਚਾਰਦਾ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਟਿਕਿਆ ਰਵਾਂਗਾ, ਔਰ ਇੱਕ ਪ੍ਰੇਮਾ ਕੋੜੀ ਜੀ ਦੇ ਤਨ ਦੇ ਉੱਪਰ ਕੋੜ ਰੋਗ ਫੈਲਿਆ ਹੋਇਆ ਹੈ ਤੇ ਕਿਰਮ ਨਿਕਲ ਕਰਕੇ ਧਰਤੀ ਦੇ ਉੱਪਰ ਵੀ ਤੁਰ ਰਹੇ ਨੇ, ਔਰ ਇਹਨਾਂ ਕੋੜ ਰੋਗ ਫੈਲਿਆ ਪਰ ਸਤਿਗੁਰੂ ਦੇ ਦਰ ਨੂੰ ਨਹੀਂ ਤਿਆਗਦਾ, ਪਰ ਸਾਡੇ ਉੱਪਰ ਥੋੜੀ ਜਿਹੀ ਕਿਤੇ ਵਿਪਤਾ ਆ ਜਾਵੇ, ਅਸੀਂ ਅਰਦਾਸਾਂ ਕਰੀਏ ਤੇ ਅਸੀਂ ਫਟਾਫਟ ਗੁਰੂ ਦੇ ਦਰ ਨੂੰ ਤਿਆਗ ਕਰਕੇ ਬਾਹਰ ਨੂੰ ਭੱਜਦੇ ਹਾਂ। ਕੋਈ ਦੇਵੀ ਦੇਵਤਿਆਂ ਵੱਲ ਦੌੜਦਾ, ਕੋਈ ਪੀਰ ਫਕੰਬਰਾਂ ਦੇ ਵੱਲ ਦੌੜਦਾ ਹੈ, ਕੋਈ ਦੇਹਧਾਰੀ ਦੰਭੀਆਂ ਪਖੰਡੀਆਂ ਦੇ ਵੱਲ ਨੂੰ ਦੌੜਦਾ ਹੈ, ਗੁਰੂ ਨਾਨਕ ਦੇ ਦਰ ਨੂੰ ਛੱਡ ਜਾਂਦਾ ਹੈ। ਦੰਭੀਆਂ ਪਖੰਡੀਆਂ ਦੇ ਦਰਾਂ ਦੇ ਉੱਪਰ ਭਰੋਸੇ ਰੱਖਦੇ ਨੇ, ਪਰ ਇਸ ਗੱਲ ਦੇ ਉੱਪਰ ਭਰੋਸਾ ਕੋਈ ਨਹੀਂ। ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਮੋਹਰ ਲਾ ਕਰਕੇ ਸਾਨੂੰ ਦੱਸ ਦਿੱਤਾ, ਸਮਝਾ ਦਿੱਤਾ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਮੇਰਾ ਗੁਰੂ ਸਾਰਿਆਂ ਤੋਂ ਵੱਡਾ ਹੈ। ਬਾਕੀ ਵੱਡੇ ਜ਼ਰੂਰ ਨੇ ਪਰ ਮੇਰਾ ਗੁਰੂ ਸਾਰਿਆਂ ਤੋਂ ਵੱਡਾ ਹੈ।
ਸਤਿ ਸ੍ਰੀ ਅਕਾਲ।
ਮੇਰੇ ਗੁਰੂ ਤੋਂ ਵੱਡਾ ਹੋਰ ਕੋਈ ਨਹੀਂ ਹੈ। ਬਾਕੀ ਕਿਸੇ ਨੂੰ ਛੋਟਾ ਨਹੀਂ ਕਹਿੰਦੇ ਕਿ ਬਾਕੀ ਛੋਟੇ ਨੇ, ਵੱਡੇ ਜ਼ਰੂਰ ਨੇ ਪਰ ਮੇਰਾ ਸਤਿਗੁਰੂ ਸਾਰਿਆਂ ਤੋਂ ਵੱਡਾ ਹੈ। ਇਹ ਮੇਰੇ ਸਾਹਿਬ ਨੇ ਮੋਹਰ ਲਾ ਕਰਕੇ ਸਾਨੂੰ ਸਾਰਿਆਂ ਨੂੰ ਸਮਝਾ ਦਿੱਤਾ, ਦੱਸ ਦਿੱਤਾ ਹੈ ਕਿ ਗੁਰਸਿੱਖਾ ਤੂੰ ਆਪਣੇ ਗੁਰੂ ਦੇ ਦਰ ਨੂੰ ਨਾ ਤਿਆਗੀ। ਤੇਰਾ ਗੁਰੂ ਸਮੁੰਦਰ ਹੈ, ਸਾਰਾ ਕੁਝ ਗੁਰੂ ਦੇ ਵਿੱਚ ਹੈ, ਸਾਰੇ ਫਲ ਗੁਰੂ ਕੋਲ ਹੈ ਔਰ ਸਾਰੀਆਂ ਵਸਤੂਆਂ ਗੁਰੂ ਦੇ ਕੋਲ ਨੇ। और इस गुरु नू त्याग करके किसे होर दर ते ना जावे, किसे होर दे कोले जा करके हाथ ना बुलाई फैलाई। और धन गुरु ग्रंथ साहिब महाराज जी कहन लगे, कबीर समुंद ना छोड़ी है जो अत खारो होए, पोखर पोखर ढूंढते भलो ना कहे कोई। छपड़ा दे उपर जा करके किते हीरे जवाहर लभदा फिरे तेनू कोई चंगा नहीं कहेगा। तू आ समुंदर नू छड़ करके किसे होर दर ते ना जावी, ऐस दर ते प्यार भी एक दिन ता ऐसा आएगा जदो सतगुरु दी नजर तेरे उपर होएगी, गुरु मेर करेगा। भाई साहब भाई गुरदास जी ने बड़ा सुंदर एक कवित उचारण किया है, कहन लगे, जैसे तो सकल निध पूर्ण समुंद विखे, हंस मर जीवा निश्चय प्रसाद पावे। जिवें सागर दे विच सारे पदार्थ ने, कोई मरजीवड़ा गुरसिख गुरमुख और उस सागर दे विच चुंबी मारदा है ते हीरे जवाहर प्राप्त कर लैंदा है। कोई मरजीवड़ा ओ सागर दी गहराई दे विच जांदा, उतो हीरे जवाहरात प्राप्त कर लैंदा है। ते भाई गुरदास जी कहन लगे, भाई आ गुरु भी एक सागर है, जिवें कोई इत्थे प्रेम दे विच भिज करके अपनी सुरत नूं चुंबी लवाउंदा है ते गुरु दे विचों वी इत्थों हीरे जवाहरात प्राप्त हो जांदे ने। जोई जोई खोजे सोई सोई निप जावे, जिहड़ा जिहड़ा भी इस गुरबाणी की खोज करदा है, अध्यात्मिक तौर ते खोज करदा, अपनी सुरत नूं गुरु शब्द विच जोड़दा है, ओनू आत्मिक खजाने प्राप्त हो जांदे ने, नाम रस ओनू प्राप्त हो जांदा है। और ये प्रेमा कोड़ी कहन लगी, मैं हुण सच्चे साहब दे दर नूं नहीं त्यागना, पावा मेरा शरीर इत्थे गल जावे सड़ जावे, इत्थे ही मेरे इस शरीर दे विचों सुआस निकल जान, पर मैं सतगुरु दे दर नूं त्याग के किसे होर थां दे उपर नहीं जावांगा।
वह लोग कहावे तैसे।
और उस समय बहुत सारे गुरसिख होर भी आउंदे ने आ करके इस प्रेमे कोड़ी दी कोलो सिफत सलाह सुनदे ने, ते फिर इनू कहंदे ने होर गा।
पानी अन्न दया कर देत।
और फिर गुरसिख आ के इहदे प्रेम नूं वेख के इनू पानी अन्न आ करके लिया के दंदे हन।
बैठो रहे सुदर्शन हेत।
सतगुरु जी दे दर ते ए दर्शना दे लई इच्छा रख करके बैठा है।
कबे कष्ट ते प्रेम बिरदंता।
और हिरदे दे अंदर ए दे इन्ना प्रेम है के तन दा कष्ट भुल जांदा है।
बोलत बोलत पूम गिरंता।
इन्ना प्रेम दे विच भिज्जिया होया सतगुरु दी सिफत सलाह करदा होया धरती दे उपर डिग पैंदा, बेहोश हो जांदा है।
परयो रहै रोदन को ठानत।
सतगुरु दे दर ते पिया होया प्रेम दे विच भिज करके रोण भी लग जांदा है।
गुर दर्शन को अत हित जानत।
हिरदे दे अंदर इको मंग है के सच्चे साहब दे दीदार हो जाना।
इम व्याकुल को देख दुखित को।
इस तरह एदी व्याकुलता नू गुरसिख देखदे ने, एदे दुखी पण नू वेखदे हन।
सिख दया कर द्रवित चित को।
बहुत सारे गुरसिखां दे मन दे अंदर दया पैदा हुंदी है, मन द्रव जांदा है।
अर्ज गुजारत गुर अगारी।
फिर सतगुरु धन गुरु अमरदास पातशाह दे चरण दे विच गुरसिख जा करके बेनतियां करदे हन।
एक कोष्टी जिस तन दुख भारी।
गरीब नवाज साहब जी ओ एक कोड़ी है जिदे तन दे उपर बड़ा रोग फैलिया होया है।
परयो रहै रावर के द्वारे।
सतगुरु जी ओ आप जी दे दर दे उपर पिया होया है।
गावत गीत हसावत सारे।
बड़े प्रेम दे विच भिज करके उच्ची आवाज विच गीत गा रहा ते सारे संगत नू हसाउंदा है।
दर्शन को चित चाहत रहतो।
सतगुरु ओदे मन दे अंदर इको ही लालसा है के धन गुरु अमरदास पातशाह दे दीदार हो जान।
सिमरन सदा आप को कहतो।
गुरसिख सतगुरु जी नू कहन लगे, साहब जी ओ ता सदा ही आप जी दा सिमरन करदा है, आप जी नू याद करदा है।
मुख ते गावत गीत जसो।
गरीब नवाज सतगुरु जी जो मुख तो प्यार दे विच भिज करके गीत गाउंदा है
क्या किस कहे न जानत को
पर कोई नहीं जानदा कि वो की कह रहा है
सुन सतगुर ने सब सम पाए
उस समय ए गल गुरु सिखा दे कोलो बेनती रूप दे विच सुन करके वचन कीते
हम जानत है जो कुछ गाए
वाह साहब जी कहन लगे असी जानदे आ कि वो की गा रहा है
पड़दा बस्तर जो मेरो गयो
कहन लगिया मेरे तन दा पड़दा जेड़ा खत्म हो गया तन दे उपर कोड रोग फैलिया होया हुण वस्त्र कोई नहीं पैंदा कपड़ा कोई नहीं पैंदा कहन लगे जो तन दा पड़दा मेरा खत्म होया है
हुण गुरु सो मुझ प्राप्त पयो
हुण तन गुरु अमरदास पातशाह ने कृपा कर दित्ती मेरे तन दा पड़दा कज दित्ता है
मैं कहो पायो ताहे सुगावे
और गरीब नवाज साहब जी कहन लगे मैं गुरु नु पा लिया है इसलिए ओ उच्ची आवाज दे विच ए गा रहा है
सब लोकन को टेर सुनावे
सारे लोकां नु वेख वेख करके ऊंची आवाज विच ए गाउंदा है
मैं जानत हूं तिस को प्रेम
गरीब नवाज साहब जी कह लगे मैं जानना ओदे हिरदे दे अंदर बड़ा प्रेम है
जिसी प्रेम ते प्राप्त शेम
ऐसे प्रेम दे नाल ही ओनु गुरु दे दीदार प्राप्त होने हन
इस प्रकार दिन कित को बिताए
इस तरह काफी दिन इस प्रेमे कोड़ी ने गुरु दे दर ते रह करके बतीत कीते हन
उचे टेरत गुरु सुनाए
उची आवाज दे विच गुरु सिखा नु वेख करके सतगुरां दी सिफत सलाह करदा है
जब प्रेम ने व्याकुल करयो
जदो प्रेम ने एनु आतुर कर दिता बहुत ज्यादा व्याकुल कर दिता
मैं सुध देह रहयो तर परयो
एनु अपने तन दी भी कोई सुध बुध नहीं रही है धरती दे उपर व्याकुल होके डिग पिया
इस उर की लख अंतर जामी
एदे हिरदे दी सतगुरु गुरु अमरदास पातशाह जी ने अंतर जामी ने जान लिया
सर्व कला समरथ स्वामी
गरीब नवाज साहब जी सर्व कला समर्थ हन
जानियो भगत प्रेम जह जागा
गरीब नवाज साहब जी ने जान लिया एदे अंदर प्रेमा भगती पैदा हो गई है
अपर आसरो मन कर त्यागा
मन करके सारे आसरे त्याग दिते हन
आओ निथावन मान निमाना
एने जानिया के सतगुरु निथाविया दे थाम ने निमाणिया दे मान हन
इस बिद को निज बिरत पछाना
तरह निमाणिया दे मान धन गुरु अमरदास पातशाह जी अपने बिरद बाणे दी लाज रखदे हन
पए प्रसन्न सबन सो कहा
सतगुरु जी एदे प्रेम नु वेख करके बहुत खुश होए हन ते सारे गुरसिखा नु वचन कीते
जिस को ले आवो अब इहा
गरीब नवाज साहब जी कहन लगे इस प्रेमे कोड़ी नु हुण साडे कोल लै करके आवो
हमरे मजन को जल जावे
गरीब नवाज साहब जी कहन लगे जिस थां दे उपर असी इशनान करदे आ ते साडे इशनान वाला जो पानी जिस थां दे उपर जांदा टोए विच पैंदा है
संचत टिक्यो ले जाब तां
ओते पानी इकट्ठा होया है ते इस प्रेमे कोड़ी नु उस थां दे उपर लै करके जाबो
टिके जाए इशनान है एही
ते उस जल दे नाल इनु चंगी तरह इशनान करावो
होए जाएगी सुध सब देही
इनु सारी सुध हो जाएगी ए आरोग हो जाए एदे तन दा रोग खत्म हो जाएगा
रंग मजिठे अंबर ले आवो
जी कहन लगे बहुत वधिया रंगदार वस्त्र लै करके आवो अज दा इतिहास इथे ही समाप्त हुंदा है कल समय सिर आके अगला इतिहास श्रवण करना के धन साहिब श्री गुरु अमरदास पातशाह जी एदे उपर की रहमतां वरतौंदे ने की बख्शिशां करदे ने ओ सारा इतिहास आने वाले समय के अंदर श्रवण करना जी।